ਇਹਦੇ ਲਈ ਸਾਰੀਆਂ ਸੰਗਤਾਂ ਬੇਨਤੀ ਕਰੋ ਮਹਾਰਾਜ ਦੇ ਚਰਨਾਂ 'ਚ ਕਿ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਖਸ਼ਿਸ਼ਾਂ ਕਰੋ, ਪਾਵਨ ਬੰਦੀ ਛੋੜ ਦਿਵਸ 'ਤੇ ਜਾਪ ਸਾਹਿਬ ਦੀ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਬੁੱਧੀ ਬਖਸ਼ੋ, ਸੋਝੀ ਬਖਸ਼ੋ, ਬਾਣੀ ਨੂੰ ਸੁਣਨ ਦਾ ਬਲ ਬਖਸ਼ੋ, ਮੰਨਣ ਦਾ ਕਮਾਉਣ ਦਾ ਬਲ ਬਖਸ਼ੋ, ਜਾਪ ਸਾਹਿਬ ਨੂੰ ਕੰਠ ਕਰਨ ਦਾ ਬਲ ਬਖਸ਼ੋ। ਕਿਉਂਕਿ ਕੰਠ ਕੀਤੀ ਹੋਈ ਬਾਣੀ ਇਹ ਐਵੇਂ ਜਿਵੇਂ ਆਪਣੇ ਕੋਲ ਜੇਬ 'ਚ ਪੈਸੇ ਹੋਣ, ਜਦੋਂ ਮਰਜ਼ੀ ਖਰਚ ਲਈਏ, ਅਤੇ ਜੇ ਬੈਂਕ 'ਚ ਪਏ ਨੇ ਪੈਸੇ, ਰਾਹ 'ਚ ਲੋੜ ਪੈ ਜੇ ਕਿਤੇ, ਫਿਰ ਉਹ ਕੰਮ ਨਹੀਂ ਨਾ ਆਉਂਦੇ। ਕੰਠ ਬਾਣੀ ਤਾਂ ਜਿਵੇਂ ਲਾਈਟ ਚਲੀ ਗਈ ਸਫ਼ਰ 'ਚ ਆਇਆ, ਤਾਂ ਬਾਣੀ ਜਦੋਂ ਮਰਜ਼ੀ ਪੜ੍ਹ ਲਓ। ਜੇ ਬਾਣੀ ਕੰਠ ਕੀਤੀ ਹੋਵੇ ਤਾਂ ਸੁਪਨੇ ਵਿੱਚ ਵੀ ਬੰਦਾ ਪੜ੍ਹ ਲੈਂਦਾ ਇਹਨੂੰ, ਫਿਰ ਸੁਪਨੇ 'ਚ ਵੀ ਪਾਠ ਕਰੀ ਜਾਂਦਾ। ਜੇ ਬਾਣੀ ਕੰਠ ਹੀ ਨਹੀਂ ਹੈ, ਫਿਰ ਪੁਰਾਣੇ ਸਿੰਘਾਂ ਦੀ ਇੱਕ ਕਹਾਵਤ ਸੀਗੀ, ਕਹਿੰਦੇ ਬਾਣੀ ਕੰਠ ਪੈਸਾ ਗੰਠ। ਇਹ ਦੋ ਗੱਲਾਂ ਪੱਕੀਆਂ ਕਿ ਬਾਣੀ ਕੰਠ ਹੋਵੇ, ਪੈਸਾ ਗੰਠ ਵਿੱਚ ਹੋਵੇ, ਤਾਂ ਹੀ ਉਹ ਸੁੱਖ ਮਿਲਦਾ। ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਨਿਹਾਲ ਕਰਦਿਆਂ ਪਾਉਂਟਾ ਸਾਹਿਬ ਚਲੇ ਗਏ। ਸਹਿਰ ਪਾਮਟਾ ਕੀ ਸੁੱਧ ਲਈ, ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਕਾਫੀ ਵਰਣਨ ਕੀਤਾ ਪਾਉਂਟਾ ਸਾਹਿਬ ਦਾ। ਪਾਉਂਟਾ ਸਾਹਿਬ ਆਪ ਜੀ ਨੇ ਕਾਫੀ ਸਮਾਂ ਜਮੁਨਾ ਦੇ ਕਿਨਾਰੇ ਰਮਣੀਕ ਥਾਂ 'ਤੇ ਬੈਠ ਕੇ ਬਹੁਤ ਸੰਗਤਾਂ ਨੂੰ ਨਿਹਾਲ ਕੀਤਾ। ਇੱਥੇ ਜਾਪ ਸਾਹਿਬ, ਸਵਈਏ, ਅਕਾਲ ਉਸਤਤ, ਚੰਡੀ ਦੀ ਵਾਰ, ਚੰਡੀ ਚਰਿੱਤਰ, ਲਗਭਗ 10 ਗ੍ਰੰਥੀ ਦੀਆਂ ਸਾਰੀਆਂ ਬਾਣੀਆਂ ਮਹਾਰਾਜ ਨੇ ਪਾਉਂਟਾ ਸਾਹਿਬ ਹੀ ਉਚਾਰਨ ਕੀਤੀਆਂ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਜਾਪ ਸਾਹਿਬ ਬਾਣੀ ਵੀ ਪਾਉਂਟਾ ਸਾਹਿਬ ਹੀ ਉਚਾਰਨ ਕੀਤੀ ਹੈ। ਸੁੰਦਰ ਅਮਨੀਕ ਸਥਾਨ 'ਤੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਾਹਮਣੇ ਦੇਖਦਿਆਂ ਹੋਇਆਂ ਹੈ ਜਾਂ ਹੈ, ਇਹ ਦੋ ਹੀ ਅੱਖਰਾਂ ਦੀ ਵਰਤੋਂ ਕੀਤੀ ਹੈ। ਕਰੁਣਾਲਿਆ ਹੈ, ਅਰਕਾਲਿਆ ਹੈ, ਹਾਜ਼ਰ ਨਾਜ਼ਰ ਹੈ। ਅਕਾਲ ਪੁਰਖ ਵਾਹਿਗੁਰੂ ਅੱਗੇ ਵੰਦਨਾ ਕੀਤੀ ਹੈ, ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਨੇ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ 'ਚ ਮਾਰੂ ਸੋਹਲਿਆਂ ਵਿੱਚ ਸਹੰਸਰਨਾਮਾ ਆਉਂਦਾ, ਉੱਥੇ ਬੜੇ ਨਾਮ ਉਚਾਰਨ ਕੀਤੇ ਨੇ ਪਰਮੇਸ਼ਰ ਦੇ, ਇੱਥੇ ਵੀ ਕਰਮ ਨਾਮ ਹਨ ਸਾਰੇ। ਕਰਮਾਂ ਕਰਕੇ ਜਿੰਨੇ ਨਾਮ ਪਏ ਹੋਏ ਨੇ, ਉਹ ਸਾਰੇ ਨਾਮ ਮਹਾਰਾਜ ਨੇ ਉਚਾਰਨ ਕੀਤੇ ਹਨ। ਸੋ ਵੈਸੇ ਤਾਂ ਪੰਥ ਵਿੱਚ 22 ਦੇ ਕਰੀਬ ਦਸਮ ਗ੍ਰੰਥ ਦੇ ਸਰੂਪ ਨੇ, ਵੱਖਰੇ ਵੱਖਰੇ, ਥੋੜ੍ਹਾ ਥੋੜ੍ਹਾ ਫਰਕ ਪੈਂਦਾ ਰਹਿੰਦਾ ਇਹਨਾਂ ਵਿੱਚ। ਪਟਨਾ ਸਾਹਿਬ ਵਾਲਾ ਸਰੂਪ ਹੈ ਆਦਿ ਸ੍ਰੀ ਦਸਮ ਗ੍ਰੰਥ ਦਾ ਜਾਂ। ਸੋ ਇਸ ਪ੍ਰਕਾਰ ਬੁੱਢਾ ਦਲ ਦੇ ਪਾਸ ਵੀ ਹੈ ਇੱਕ ਸਰੂਪ। ਇੱਥੇ ਮਹਾਰਾਜਾ ਪਟਿਆਲਾ ਦੇ ਮਹਿਲਾਂ ਵਿੱਚ ਪਿਆ, ਆਦਿ ਸ੍ਰੀ ਦਸਮ ਦਾੜਾ ਮਹਾਰਾਜ ਵੇਲੇ ਮਿਲਿਆ ਸੀ ਇਹਨਾਂ ਨੂੰ। ਇਸ ਪ੍ਰਕਾਰ ਕਈ ਸਰੂਪ ਨੇ ਕਈ ਥਾਵਾਂ ਦੇ ਉੱਤੇ, ਜ਼ਿਆਦਾਤਰ ਪਟਨਾ ਸਾਹਿਬ ਵਾਲੇ ਸਰੂਪ ਨੂੰ ਹੀ ਮੰਨਦੀਆਂ ਸੰਗਤਾਂ। ਉੱਥੋਂ ਦੇ ਗ੍ਰੰਥੀ ਸਿੰਘ ਨੇ ਬਹੁਤ ਮਿਹਨਤ ਦੇ ਨਾਲ ਉਤਾਰਾ ਕੀਤਾ ਸੀ ਬੜੇ ਪੁਰਾਣੇ ਸਮੇਂ ਦੇ ਵਿੱਚ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦਸਵੇਂ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ। 199 ਕੁੱਲ ਇਹਦੀਆਂ ਪੌੜੀਆਂ ਮਿਣੀਆਂ, 22 ਛੰਦ ਹਨ ਸਾਰੇ। ਪੁਰਾਣੇ ਸਰੂਪਾਂ ਵਿੱਚ ਕਈ ਥਾਂ 200 ਪੌੜੀ ਵੀ ਇਹਦੀ ਆਈ ਹੈ, ਪਰ ਨਹੀਂ, 199 ਹੀ ਠੀਕ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਪਹਿਲਾਂ ਬਖਸ਼ਿਸ਼ ਕਰਦੇ ਨੇ। ਜੋ ਪਹਿਲੀ ਬਖਸ਼ਿਸ਼ ਹੈ, ਪਹਿਲਾਂ ਤਾਂ ਆਪਾਂ ਆਪਣੇ ਪਿਆਰ ਸਤਿਕਾਰ ਦਾ ਮੁੱਖ ਨੂੰ ਪਵਿੱਤਰ ਕਰੀਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ ਗੁਰੂ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ ਗੁਰੂ। ਇਸ ਪ੍ਰਕਾਰ ਇਹ ਜਿਹੜੀ ਬਾਣੀ 22 ਛੰਦ ਨੇ, 10 ਛੰਦ ਤਾਂ ਇੱਕੋ ਜਿਹੇ ਨੇ, ਬਲ ਕੁੱਲ 22 ਸਿਰਲੇਖ ਨੇ ਇਹਦੇ। ਛਪੈ ਛੰਦ, ਭੁਜੰਗ ਪ੍ਰਿਆ ਛੰਦ, ਹਰ ਬੋਲ ਮਨਾ ਛੰਦ, ਮਧ ਭਾਰ ਛੰਦ ਆਦਿਕ। ਇਹ ਬਾਣੀ ਬੀਰ ਰਸੀ ਹੈ, ਬੀਰ ਰਸ ਨੂੰ ਪੈਦਾ ਕਰਦੀ ਹੈ। ਇਹ ਸਾਰੇ ਛੰਦ ਜੰਗ ਦੀ ਚਾਲ ਦੇ ਉੱਤੇ ਹੀ ਬਣਾਏ ਹੋਏ ਨੇ। ਮਹਾਰਾਜ ਨੇ ਸੰਗਤ ਵਿੱਚ ਬੀਰ ਰਸ ਨੂੰ ਲਿਆਉਣ ਵਾਸਤੇ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਜਪ ਜੀ ਸਾਹਿਬ ਪਹਿਲਾਂ ਆਨੰਦ ਸਾਹਿਬ ਬਾਅਦ ਵਿੱਚ, ਇਹ ਵਿਚਕਾਰ ਨੇ ਜਾਪ ਸਾਹਿਬ ਸਵਈਏ ਅਤੇ ਚੌਬੀ ਸਾਹਿਬ। ਇਹ ਤਿੰਨ ਬਾਣੀਆਂ ਆਦਿ ਸ੍ਰੀ ਦਸਮ ਗ੍ਰੰਥੀਆਂ ਮਹਾਰਾਜ ਨੇ ਵਿਚਕਾਰ ਬਖਸ਼ਿਸ਼ ਕੀਤੀਆਂ ਨੇ। ਜਾਪ ਸਾਹਿਬ ਦਾ ਪਾਠ ਬਹੁਤ ਹੀ ਮਹਾਨ ਅਤੇ ਬੜੀ ਸ਼ਕਤੀ ਵਾਲਾ ਹੈ। ਤੋ ਇਸ ਪਾਠ ਦੀ ਜੇ ਆਪਾਂ ਦੇਖਣੀ ਬਰਕਤ ਸ਼ਕਤੀ ਕਿੰਨੀ ਕਿਰਪਾ, ਤਾਂ ਇਹਦੇ ਲਗਾਤਾਰ ਪੰਜ ਪਾਠ ਰੋਜ਼ ਕਰਕੇ ਦੇਖ ਸਕਦੇ ਹੋ। ਪੰਜ ਪਾਠ ਰੋਜ਼ ਜਾਪ ਸਾਹਿਬ ਦੇ ਕਰੀ ਜਾਓ ਤਾਂ ਕੁਝ ਸਮੇਂ ਵਿੱਚ ਇਹਦਾ ਆਪਣੇ ਆਪ ਹੀ ਸਾਹਮਣੇ ਆ ਜਾਣਾ ਸਾਰਾ ਕੁਛ। ਬੰਦੇ ਦਾ ਤੇਜ ਪ੍ਰਤਾਪ ਵਧਾਉਣਾ ਹੋਵੇ, ਸਾਰੇ ਪਾਸਿਓਂ ਬਲਾਵਾਂ ਤੋਂ ਖਹਿੜਾ ਛੁਡਾਉਣਾ ਹੋਵੇ, ਆਧੀ ਵਿਆਧੀ ਉਪਾਧੀ ਮਿਟਣੀ ਹੋਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਪ ਸਾਹਿਬ ਦੀਆਂ ਬਖਸ਼ਿਸ਼ਾਂ ਆਪਾਂ ਨੂੰ ਕੀਤੀਆਂ ਨੇ। ਬੜੀ ਮਹਾਨ ਬਾਣੀ ਹੈ, ਜਿਹੜੇ ਛੱਡ ਦਿੰਦੇ ਨੇ ਜਾਪ ਸਾਹਿਬ ਉਹ ਗਲਤੀ ਕਰ ਰਹੇ ਨੇ। ਛੱਡੋ ਨਾ ਬਿਲਕੁਲ ਵੀ, ਚਾਹੇ ਕੈਸਟ ਲਾ ਕੇ ਸੁਣੋ, ਚਾਹੇ ਕਿਸੇ ਤੋਂ ਸੁਣੋ, ਚਾਹੇ ਆਪ ਥੋੜ੍ਹਾ ਥੋੜ੍ਹਾ ਕਰਕੇ ਯਾਦ ਕਰੋ। ਸਭ ਤੋਂ ਸੌਖੀ ਇਹ ਬਾਣੀ ਕੰਠ ਕਰਨੀ ਹੈ, ਲਿਖ ਕੇ ਕੰਠ ਕਰਨੀ ਹੈ। ਜੇ ਕੰਠ ਕਿਸੇ ਨੇ ਕਰਨੀ ਹੋ ਤਾਂ ਲਿਖ ਕੇ ਕਰੇ, ਲਿਖੇ ਬਿਨਾਂ ਇਹ ਬਾਣੀ ਕੰਠ ਨਹੀਂ ਹੁੰਦੀ। ਜਿਵੇਂ ਦੋ ਪੰਕਤੀਆਂ ਲਿਖ ਲਈਆਂ ਕਾਪੀ 'ਚ, ਉਹ ਯਾਦ ਕਰ ਲਈਆਂ, ਫਿਰ ਦੋ ਹੋਰ ਲਿਖੀ, ਕਿਉਂਕਿ ਕੰਠ ਕਰਨੀ ਤਾਂ ਔਖੀ ਹੈ, ਇਹਦੇ 'ਚ ਇੱਕੋ ਜਿਹੇ ਅੱਖਰ ਬਹੁਤੇ ਆਉਂਦੇ ਨੇ। ਜਿਵੇਂ ਨਮਸਤੰਗ ਅਗੰਜੇ, ਨਮਸਤੰਗ ਭੰਜੇ ਕਈ ਵਾਰੀ ਆਉਂਦਾ, ਪਰ ਉਹਨਾਂ ਦੇ ਜਿਹੜੇ ਅਰਥ ਨੇ ਉਹ ਵੱਖੋ ਵੱਖਰੇ ਨੇ। ਇੱਕ ਵਾਰੀ ਕੋਈ ਅਰਥ ਆਉਂਦਾ, ਦੂਜੀ ਵਾਰੀ ਕੋਈ ਅਰਥ ਆਉਂਦਾ, ਤੀਸਰੀ ਵਾਰੀ ਹੋਰ ਅਰਥ ਆਉਂਦਾ ਉਹਦਾ। ਤਾਂ ਸਤਿਗੁਰੂ ਮਹਾਰਾਜ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਕੇ ਕਿਰਪਾ ਮੰਗਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਨਿਰਗੁਣ ਰੂਪ ਦਾ ਵਾਚਕ ਹੈ, ਸਤਿਗੁਰ ਗੁਰੂ ਨਾਨਕ ਸਾਹਿਬ ਦਾ ਵਾਚਕ ਹੈ। ਤੋ ਪ੍ਰਸਾਦ ਕਿਰਪਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਇੱਕ ਜੋ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਅੱਗੇ ਜਿਹੜੀਆਂ ਪੁਰਾਤਨ ਸਰੂਪ ਨੇ ਉਹਨਾਂ 'ਚ ਆਉਂਦਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਕਈਆਂ ਵਿੱਚ ਨਹੀਂ ਵੀ ਆਉਂਦਾ ਹੈ। ਇਹ ਦੁਬਿਧਾ ਜੀ ਕਾਫੀ ਚੱਲੀ ਆਉਂਦੀ ਹੈ, ਪਰ ਜੇ ਗੱਲ ਇਹ ਹੈ ਵੀ ਘਟਾ ਦੇਣ ਨਾਲ ਥੋੜ੍ਹਾ ਜਿਹਾ ਨੁਕਸਾਨ ਹੀ ਰਹਿੰਦਾ, ਵਧਾਉਣ ਨਾਲ ਹੀ ਠੀਕ ਰਹਿੰਦਾ। ਇਸ ਕਰਕੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਜੋ ਸ਼੍ਰੋਮਣੀ ਹੈ, ਪਵਿੱਤਰ ਹੈ, ਸੁਭਾਏਮਾਨ ਹੈ, ਸ੍ਰੀ ਜੋ ਲਕਸ਼ਮੀ ਦਾ ਪਤੀ ਮਾਲਕ ਅਕਾਲ ਪੁਰਖ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੜੇ ਸਤਿਕਾਰ ਨਾਲ ਲਿਖਿਆ ਵਾਹਿਗੁਰੂ ਜੀ, ਔਰ ਮਹਾਰਾਜ ਨੇ ਫਤਿਹ ਵਿੱਚ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ। ਅਕਾਲ ਪੁਰਖ ਨੂੰ ਸਤਿਕਾਰ ਨਾਲ ਸੰਬੋਧਨ ਕਰਦੇ ਨੇ, ਵਾਹਿਗੁਰੂ ਦੀ ਸਦਾ ਹੀ ਫਤਿਹ, ਸਦਾ ਹੀ ਜਿੱਤ ਹੈ। ਜਿਵੇਂ ਜਪਜੀ ਸਾਹਿਬ ਦੇ ਵਿੱਚ ਲਿਖਿਆ ਜਪ, ਬਾਣੀ ਦਾ ਨਾਮ ਬਣਿਆ, ਇੱਥੇ ਲਿਖਿਆ ਜਾਪ, ਥੋੜ੍ਹਾ ਹੀ ਫਰਕ ਹੈ, ਚੀਜ਼ ਇੱਕੋ ਹੀ ਹੈ। ਜਿਹੜਾ ਗੁਪਤ ਰੂਪ ਵਿੱਚ ਮੂੰਹ 'ਚ ਪੜ੍ਹਦੇ ਉਹਨੂੰ ਮੰਤਰ ਕਹਿੰਦੇ ਨੇ, ਜਿਹੜਾ ਵਿਖਰੀ ਬਾਣੀ ਨਾਲ ਬੋਲ ਕੇ ਪੜ੍ਹੀ ਜਾਂਦੀ ਬਾਣੀ ਉਹਨੂੰ ਜਾਪ ਕਹਿੰਦੇ ਨੇ। ਇਹਦਾ ਥੋੜ੍ਹਾ ਥੋੜ੍ਹਾ ਫਰਕ ਹੁੰਦਾ। ਜਾਪ ਤਿੰਨ ਤਰ੍ਹਾਂ ਦਾ ਹੁੰਦਾ, ਵਿਖਰੀ ਬਾਣੀ ਨਾਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ, ਅਤੇ ਇਸੇ ਪ੍ਰਕਾਰ ਵਾਚਕ, ਅਤੇ ਫਿਰ ਉਪਾਸ। ਉਪਾਸ ਹੁੰਦਾ ਜਿਹੜਾ ਮੂੰਹ ਬੰਦ ਕਰਕੇ ਜ਼ੁਬਾਨ ਹਿੱਲੀ ਜਾਣੀ, ਮਾਨਸ ਜਿਹੜਾ ਮਨ ਦੇ ਨਾਲ ਅੰਦਰ ਅੰਦਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਾਪ ਹੈ ਅਕਾਲ ਪੁਰਖ ਦੇ ਨਾਮਾਂ ਦਾ। ਜਿਹੜਾ ਜਾਪ ਕਰਦਾ ਸਤਿਗੁਰੂ ਮਹਾਰਾਜ ਉਹਦੇ ਅਥਾਹ ਬਖਸ਼ਿਸ਼ਾਂ ਕਰਦੇ ਨੇ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਸ੍ਰੀ ਸ਼੍ਰੋਮਣੀ ਸੁਭਾਏਮਾਨ ਮੁੱਖ ਦੇ ਵਾਕ ਹਨ। ਕਿਹਨਾਂ ਦੇ? ਜਿਵੇਂ ਮਹੱਲਾ ਪਹਿਲਾ, ਮਹੱਲਾ ਦੂਜਾ, ਬਾਣੀ 'ਚ ਸ਼ਬਦ ਦੀ ਵਰਤੋਂ ਕੀਤੀ ਹੈ, ਉਸੇ ਦਾ ਖੁਲਾਸਾ ਕਰ ਦਿੱਤਾ ਕਿ ਉਹ ਮਹੱਲੇ ਦਾ ਭਾਵ ਹੈ ਪਾਤਸ਼ਾਹੀ। ਇੱਥੇ ਮਹੱਲਾ ਦਸਵਾਂ ਵੀ ਲਿਖ ਸਕਦੇ ਸੀ। ਕਈ ਪੁਰਾਣੇ ਜਿਹੜੇ ਹੱਥ ਲਿਖਤ ਸਰੂਪ ਨੇ ਉਹਨਾਂ ਦੇ ਵਿੱਚ ਜਦੋਂ ਨੌਵੇਂ ਪਾਤਸ਼ਾਹ ਦੇ ਸਲੋਕ ਲਿਖੇ ਹੋਏ ਨੇ ਜਿੱਥੇ, ਉੱਥੇ ਮਹੱਲਾ ਦਸਵਾਂ ਵੀ ਲਿਖਿਆ ਹੋਇਆ। ਜਦ ਨੌਵੇਂ ਪਾਤਸ਼ਾਹ ਨੇ ਕਹਿੰਦੇ ਦੋ ਪੰਕਤੀਆਂ ਲਿਖ ਕੇ ਦਿੱਲੀ ਤੋਂ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਭੇਜੀਆਂ ਸੀ ਸ੍ਰੀ ਆਨੰਦਪੁਰ ਸਾਹਿਬ ਨੂੰ, ਕਿ ਹੁਣ ਸਾਡਾ ਸਾਰਾ ਬਲ ਖਤਮ ਹੋ ਗਿਆ, बल सुट क्यो बंधन परे कछु ना होत उपाय कहो नानक अबोट हर गाज्यों हो सहाय। ये पंक्तियां का जवाब मंगया सी दसवें पातशाह तो कहते महाराज जी ने जवाब दिता सी बल होआ बंधन छुटे सब कुछ होत उपाय कहो नानक सब कुछ तुमरा हाथ में तुम ही होत सहाय। इस पंक्ति के मूहरे पातशाही दसवीं आम तौर पर पुराने स्वरूपां लिखा जाता है फिर हौली हौली ये पंक्तियां पातशाही दसवीं लिखना अलोप हो गया। तो इस प्रकार है कि श्री मुख वाक सुभाए मान श्रोमणी मुख वाक पातशाही दसवें पातशाह की अपनी बाणी है गुरता गद्दी के मालक हैं। ये कोई किंतु नहीं करना कि यह धोखी बाणी नहीं है भी ये दसवीं की बाणी है या वो नहीं कह सकते क्योंकि गुरता गद्दी के उत्ते विराजमान होकर जिहड़ी बाणी लिखणगे पातशाह जिवें पंजवें पातशाह महाराज जी ने जब पहली चिट्ठी लिखी सी चौथे पातशाह नूं मेरा मन लोचा गुरदर्शन ताई बिलप करे चातर की न्याई फिर दूसरी चिट्ठी लिखी फिर तीसरी लिखी तिन्ना विच नानक पद नहीं आउंदा क्योंकि उदों गुरता गद्दी के मालक नहीं सन। उह जदों महाराज ने बाबा बुढ़ा जी नूं भेज के लाहौर तो अपने कोल बुलाया सी पंजवें पातशाह नूं उस वक्त गुरता गद्दी ते बिठा के मत्था टेक दिता चौथे पातशाह ने कहण लगे सी कि हुण बेटा जी चौथा पदा भी पूरा कर दिओ। तां गुरु अर्जन देव जी ने भाग हुआ गुर संत मिलाया प्रभ अरदासी घर मैं पाया सेव करी पल चसा ना विछुणा जान नानक दास तुम्हारे जी। गुरता गद्दी दे मालक होण ते ही नानक पद वरत्या जा सकता है। इस प्रकार क्योंकि गुरता गद्दी के मालक होंदयां दसवें पातशाह ने बाणी लिखी है इस करके बाणी ते बिल्कुल किंतु नहीं करना। यह कह सकते कि मेरा दिमाग थोड़ा है मेरी बुद्धि घट है भाई मैनू समझ नहीं है यह तो गल आप कह सकते हैं जिवें कोई बंदा दसम ग्रंथ ते किंतु करते हैं लोग। असल विच मैं समझदा हूं सारे अणजाण ने सारे बच्चे ने क्योंकि दिव्य दृष्टि तो किसी की खुली नहीं हुई जिन्हें लिखारी होंगे ने इन्हां दे जीवन देखने वाले होंगे ने इन्हां दी बिरतियां किहियां जिहां ने कित्थे तक पहुंच जाते हैं ये सारे लिखारी एक पासे इन्हां नूं बुद्धिजीवी कहा जाता आत्मक जीवन जिहड़ा वक्खरी किस्म दा हुंदा। तां महाराज दसवें पातशाह तो यह इन्नियां बख्शिशां दसम ग्रंथ विच कीतियां ने आम जी नूं दसम ग्रंथ का महात्म पता लग जाए वो बंदे नूं पता लग सकदा सधारण व्यक्ति नूं फिर लोग किंतु परंतु ज्यादा करदे ने किंतु परंतु मगर नहीं लगना आपां ने जे डुबना तो किंतु परंतु जरूर करो नरकां नूं जाना तो किंतु परंतु जरूर करो इहदा लेखा लैणा धर्मराजे ने यह गल पक्की है धर्मराजा लेखा जरूर लैंदा भी तू महाराज की बाणी ते किंतु कीता ही क्यों ये गल पक्की रखनी बाकी जिन्हें अपना रौला पाउणा उहनूं तां पाई ही जाणा। तो महाराज सच्चे पातशाह उच्चारण करदे ने छपै छंद यह छंद का नाम है छपै यह कई जगह आउंदा यह दो रूपां च आउंदा छछा पप्पा यइया अद्धा यइया छपै जा आउंदा पप्पे नूं दलाइयां छपै फिर अगे तत्ता तत्ते दे पैर दे च वाहवा छोटा अद्धा वाहवा लिखिया होया है। यह गुरु ग्रंथ साहिब विच भी इस रूप आउंदा होर तरह आउंदा है हम सुखी तो प्रसाद सद ही भगत रविदास जी के शब्द में है यह तत्ते नूं औंकड़ ते ऐड़ा मुकता इहनूं कहिंदे त्वह हम सुखी सद त्व प्रसाद सद ही हम सुखी त्व प्रसाद सद ही यह अखर इन्ना की बोलदा त्व प्रसाद तेरी कृपा होवे मैं लिखण लग्या हाँ बाणी तेरी कृपा मंगदा हाँ तेरी कृपा होवे। यह तकिया कलामिया महाराज का हर शब्द नाल हर जगह के उत्ते त्वै प्रसाद त्वै प्रसाद चाहे चाचरी छंद है तां भी त्वै प्रसाद हर बोलना छंद हरेक जगह के उत्ते महाराज ने त्वै प्रसाद जे दसम ग्रंथ सारा पढ़िए तो हजार प्रकार के छंद महाराज ने उच्चारण किए ने। आओ सतगुरु महाराज अकाल पुरख बारे कथन करद फरमाते ने एक तटस्थी लक्षण होंगे ने यह जपजी साहब भी सुन चुके आप तटस्थी लक्षण जिहड़े हुंदे ने ते एक कर्म करके हुंदे ने। तो इस प्रकार कई लक्षण सदीव काल रहिंदे ने जिवें सत चेतन आनंद अकाल पुरख सदीव काल ही है ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ, ਕਈ ਵਾਰ ਉਹ ਹੁੰਦੀਆਂ ਵੀ ਨੇ, ਕਈ ਵਾਰ ਨਹੀਂ ਵੀ ਹੁੰਦੀਆਂ, ਕਈ ਵਾਰ ਉਹ ਬਦਲਦੀਆਂ ਵੀ ਰਹਿੰਦੀਆਂ ਉਹਦੇ ਵਿੱਚ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਆਪਾਂ ਇਹ ਕਲਪ ਲਈਏ ਮਨ ਦੇ ਅੰਦਰ ਕਿ ਅਕਾਲ ਪੁਰਖ ਦਾ ਕੋਈ ਚੱਕਰ ਚਿਹਨ ਹੈ, ਮਹਾਰਾਜ ਕਹਿੰਦੇ ਐਸਾ ਕੁਛ ਵੀ ਨਹੀਂ ਹੈ। ਚੱਕਰ ਚਿਹਨ, ਚੱਕਰ ਜਿਹੜੇ ਹੁੰਦੇ ਨੇ ਆਪਣੇ ਹੱਥਾਂ ਦੇ ਉੱਤੇ, ਲਕੀਰਾਂ ਨੇ ਪੈਰਾਂ ਤੇ, ਗੋਲ ਦਾਇਰੇ ਜੇ ਨੇ ਹੱਥ ਵਿੱਚ ਨੇ, ਕਈਆਂ ਦੇ ਮੱਥੇ ਤੇ ਗੋਲ ਚੱਕਰ ਜਿਹਾ ਹੁੰਦਾ, ਮਹਾਰਾਜ ਕਹਿੰਦੇ ਐਸਾ ਕੋਈ ਨਹੀਂ ਹੈ। ਕਿਉਂਕਿ ਜਦੋਂ ਉਹਦਾ ਸਰੂਪ ਐਸਾ ਹੈ ਹੀ ਨਹੀਂ ਆਪਣੇ ਵਰਗਾ, ਇਹਨੂੰ ਉੱਤੇ ਅਧਿਕ ਲੱਗੀ ਹੋਈ ਕਰਕੇ ਚੱਕਰ ਕੱਸ ਕੇ ਬੋਲਣਾ ਆ। ਨਹੀਂ ਤਾਂ ਕਈ ਬੋਲਦੇ ਨੇ ਚੱਕਰ ਚਿਹਨ, ਚੱਕਰ ਇਹ ਚੱਕਰ ਪਾਠ ਨਹੀਂ ਹੈ, ਚੱਕਰ ਚੱਕਰ ਚਿਹਨ ਚਿਹਨ ਹੁੰਦੇ ਨੇ। ਜਿਵੇਂ ਵਿਸ਼ਨੂੰ ਜੀ ਕੋਲ ਸੰਖ ਹੈ, ਉਹਨਾਂ ਦੇ ਹੱਥ ਵਿੱਚ ਕਮਲ ਹੈ, ਫਿਰ ਗਦਾ ਹੈ, ਇਸ ਪ੍ਰਕਾਰ ਤੀਰ ਕਮਾਨ ਹੈ, ਫਿਰ ਇਹ ਜਿਹੜੇ ਚਿਹਨ ਨੇ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਐਸਾ ਕੋਈ ਚਿਹਨ ਨਹੀਂ ਹੈ। ਮੈਂ ਆਪਾਂ ਕਹਿ ਸਕੀਏ ਕਿ ਅਕਾਲ ਪੁਰਖ ਦੇ ਕੋਲ ਦੋ ਹੱਥ ਨੇ ਜਾਂ ਚਾਰ ਹੱਥ ਨੇ ਜਾਂ ਛੇ ਹੱਥ ਨੇ ਜਾਂ ਉਹਦੀਆਂ ਜਟਾਂ ਨੇ ਜਾਂ ਉਹਦੇ ਹੱਥਾਂ ਵਿੱਚ ਇੰਨੇ ਨਿਸ਼ਾਨ ਨੇ ਜਾਂ ਕਿਉਂ। ਚੱਕਰ ਤਾਂ ਕਿਹਾ ਕਿ ਜਿਵੇਂ ਵਿਸ਼ਨੂੰ ਜੀ ਦੇ ਪਦਮ ਹੈ ਚਰਨਾਂ ਵਿੱਚ, ਹੱਥ ਦੇ ਵਿੱਚ ਵੀ ਉਹਨਾਂ ਦੇ ਪਦਮ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਪਦਮ ਦੇਖਿਆ ਸੀ ਆ ਕੇ ਪੰਡਿਤ ਦੁਰਗਾਦਾਸ ਨੇ, ਤਾਂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਨਾ ਚੱਕਰ ਅਕਾਲ ਪੁਰਖ ਦੇ ਕੋਈ ਚਰਨਾਂ 'ਚ ਕੋਈ ਇਹੋ ਜਿਹਾ ਚੱਕਰ ਨਹੀਂ ਹੈ, ਨਾ ਗੋਲ ਦਾਇਰਾ, ਨਾ ਕੋਈ ਲਕੀਰਾਂ, ਕੁਛ ਵੀ ਨਹੀਂ ਹੈ, ਚਿਹਨ ਵੀ ਨਹੀਂ ਹੈ ਉਹਦਾ ਕੋਈ। ਸੋ ਦਸਵੇਂ ਪਾਤਸ਼ਾਹ ਮਹਾਰਾਜ ਨੇ ਸ਼ਬਦ ਹਜ਼ਾਰੇ ਬਾਣੀ ਵਿੱਚ ਕਾਫੀ ਤਸੱਲੀ ਕਰਾਈ ਹੈ ਸਾਰਿਆਂ ਦੀ। ਕਹਿੰਦੇ ਜਿਹੜੇ ਅਕਾਲ ਪੁਰਖ ਦਾ ਜਾਕਰ ਰੂਪ ਰੰਗ ਮੈਂ ਜਨਿਤ ਸੋ ਕਿਮ ਸਿਆਮ ਕਹਿ ਹੈ, ਜਿਹਦਾ ਕੋਈ ਰੂਪ ਰੰਗ ਹੀ ਨਹੀਂ, ਤੁਸੀਂ ਕਿਵੇਂ ਕਹਿਤਾ ਕਿ ਰੱਬ ਸ਼ਿਆਮ ਰੰਗ ਹੈ? ਕਿਵੇਂ ਕਹਿਤਾ ਤੁਸੀਂ ਰੱਬ ਦਾ ਕੋਈ ਰੰਗ ਹੀ ਨਹੀਂ ਜਦੋਂ, ਫਿਰ ਸ਼ਿਆਮ ਰੰਗ ਕਿਵੇਂ ਕਹਿਤਾ ਉਹਨੂੰ? ਇਸ ਤਰ੍ਹਾਂ ਕਰਕੇ ਦਸਮ ਦੀ ਬਾਣੀ ਵਿੱਚ ਮਹਾਰਾਜ ਨੇ ਕਈ ਜਗ੍ਹਾ ਦੇ ਉੱਤੇ ਕਿਹਾ ਹੈ ਵੀ ਆਪਣੇ ਆਪ ਨੂੰ ਕਹਾਂ ਪਏ ਦਸਕ ਅਸਰ ਹਰ ਕਾਏ, ਆਪੇ ਬ੍ਰਹਮ ਕਹਾਇਓ। ਕੀ ਹੋ ਗਿਆ ਜੋ ਰਾਵਣ ਨੂੰ ਮਾਰ ਦਿੱਤਾ ਤੇ ਆਪ ਹੀ ਰੱਬ ਕਹਾਉਣ ਲੱਗ ਪਏ? ਬੜਾ ਮਹਾਰਾਜ ਨੇ ਇਹਦਾ ਨਿਰਣਾ ਕੀਤਾ, ਅਰ ਚੱਕਰ ਚਿਹਨ ਅਰ ਵਰਨ ਜਾਤ, ਅਰ ਦਾ ਮਤਲਬ ਅਤੇ, ਵਰਨ ਜਿਹੜੇ ਨੇ ਵਰਨ ਆਸ਼ਰਮ, ਜਿਵੇਂ ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਤਾਂ ਚਾਰ ਹੋ ਗਏ ਵਰਨ। ਇਹਨਾਂ ਵਿੱਚ ਅੱਗੇ ਜਾਤ ਜਾਤਾਂ ਬਣ ਜਾਂਦੀਆਂ ਨੇ, ਬ੍ਰਾਹਮਣਾਂ ਵਿੱਚ ਵੱਖਰੀਆਂ ਜਾਤਾਂ ਨੇ, ਤੋ ਇਸੇ ਪ੍ਰਕਾਰ ਸ਼ੂਦਰਾਂ ਦੀਆਂ ਵੱਖਰੀਆਂ ਜਾਤਾਂ ਨੇ, ਹਰੇਕ ਦੀਆਂ ਆਪੋ ਆਪਣੀਆਂ ਜਾਤਾਂ ਹਨ। ਆਰ ਪਾਤ ਨਹਿਨ ਜਿਹੇ, ਪਾਤ ਜਿਹੜੀ ਹੁੰਦੀ ਪੰਗਤੀ ਬਰਾਦਰੀ, ਇਹ ਅੱਗੇ ਚੀਜ਼ ਆ ਜਾਂਦੀ ਹੈ। ਪਹਿਲਾਂ ਚਾਰ ਵਰਨ, ਚਾਰ ਵਰਨਾਂ ਵਿੱਚ ਇੱਕ ਇੱਕ ਦੇ ਕਈ ਜਾਤਾਂ, ਜਾਤਾਂ ਵਿੱਚ ਅੱਗੇ ਕਈ ਪਾਤਾਂ, ਕਈ ਬਰਾਦਰੀਆਂ, ਕਈ ਪ੍ਰਕਾਰ ਦੇ ਨਾਮ। ਸੋ ਇਸ ਪ੍ਰਕਾਰ ਇਹ ਸਭ ਜਾਣਦੇ ਹੁੰਦੇ ਨੇ ਕਿ ਕਿੰਨੀਆਂ ਜਾਤਾਂ ਨੇ। ਜਾਤਾਂ ਵਿੱਚ ਫਿਰ ਇੱਕ ਛੋਟੀਆਂ ਜਾਤਾਂ ਨੂੰ ਗਿਣਦੇ, ਅੱਛਾ ਫਲਾਨੇ ਉਹ ਨੇ, ਉਹ ਤਾਂ ਨੀਵੇਂ ਆ, ਸਾਡੀ ਜਾਤ ਉੱਚੀ ਹੈ। ਕਿਉਂ ਪੰਤਾਂ ਨੂੰ ਵੀ ਬਦਲ ਦਿੰਦੇ ਲੋਕ ਅੱਗੇ ਪੰਗਤੀਆਂ ਤੋਂ, ਫਿਰ ਗਰੀਬਾਂ ਨੂੰ ਹੋਰ ਥੱਲੇ ਲਾ ਦਿੰਦੇ ਨੇ। ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਵਿੱਚ ਨਾ ਕੋਈ ਜਾਤ ਹੈ ਤੇ ਨਾ ਕੋਈ ਪਾਤ ਹੈ। ਨਹਿਨ ਜਿਹੇ, ਜੈ ਨਹੀਂ ਪਾਠ ਬੋਲਣਾ, ਜੱਜੇ ਨੂੰ ਦੇਖਣਾ ਕੀ ਲੱਗਿਆ, ਹਾਏ ਨੂੰ ਲੱਗਿਆ ਕੁਛ, ਸਿਹਾਰੀ ਲੱਗੀ, ਜਿਹ ਹਾਏ ਨੂੰ ਸਿਹਾਰੀ, ਜਹ ਰੂਪ। ਰੂਪ ਉਹ ਚੀਜ਼ ਹੈ ਜਿਹਨੂੰ ਦੇਖ ਕੇ ਆਪਾਂ ਹਸਤੀ ਦਾ ਅੰਦਾਜ਼ਾ ਲਾਉਂਦੇ ਹਾਂ, ਕਾਲਾ ਪੀਲਾ ਨੀਲਾ, ਜਾਂ ਉਹਦਾ ਆਕਾਰ ਕੈਸਾ ਹੈ, ਰੂਪ ਕੈਸਾ ਹੈ, ਫਿਰ ਰੰਗ ਉਹਦਾ ਰੰਗ ਕੈਸਾ ਹੈ, ਦੱਸਦੇ ਹਾਂ ਕਿ ਫਲਾਣੇ ਦਾ ਰੂਪ ਇਹ ਹੈ, ਚਾਰ ਬਾਹਾਂ ਨੇ, ਸ਼ਿਆਮ ਰੰਗ ਹੈ। ਪਰ ਵਾਹਿਗੁਰੂ ਦਾ ਨਾ ਤਾਂ ਕੋਈ ਰੂਪ ਹੈ ਨਾ ਕੋਈ ਰੰਗ ਹੈ। ਰੂਪ ਰੰਗ ਅਰ ਅਤੇ ਰੇਖ, ਰੇਖਾਵਾਂ ਮੱਛ ਕੱਛ ਆਦਿਕ ਰੇਖਾਵਾਂ ਵੀ ਨਹੀਂ ਹੈ ਉਹਦੇ ਹੱਥ 'ਤੇ। ਜੇ ਕਹੀਏ ਕੋਈ ਰੇਖਾ ਦੇ ਅਧੀਨ ਹੈ, ਉਹ ਰੇਖਾਵਾਂ ਦੇ ਅਧੀਨ ਵੀ ਨਹੀਂ ਹੈਗਾ। ਜਿਹਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤੇ ਬਾਹੇ। ਭੇਖ, ਭੇਖ ਇੱਕ ਹੁੰਦਾ ਲੋਕਾਂ ਨੂੰ ਦਿਖਾਉਣ ਵਾਸਤੇ ਵਿਸ਼ੇਸ਼ ਚਿੰਨ੍ਹ ਬਣਾਉਣੇ ਆਪਣੇ, ਕਿ ਦੇਖ ਕੇ ਭੇਖ ਆਪਾਂ ਕਹਿੰਦੇ ਜੋਗੀ ਹੈ, ਜੰਗਮ ਹੈ, ਇਹ ਸਰੇਵੜਾ ਹੈ, ਇਹ ਸੰਨਿਆਸੀ ਹੈ, ਇਹ ਭੇਖ ਹੁੰਦੇ ਨੇ ਵੱਖੋ ਵੱਖਰੀ ਕਿਸਮ ਦੇ। महाराज कहने रूप रंग अर रेख भेख को कह ना सकत कह, कोई भी नहीं कह सकता कि अकाल पुरख दे चे रूप है रंग है जा रेख है जा कोई भेख है। अगे ताइयों जाके कहणगे ना अभेख है अलेख है अचल मूर्त। अचल मूर्त है, चल का मतलब चलना, चलायमान होना, नासवंत होना, तुर जाना। मूर्त नाम हस्ती का है, अकाल मूर्त अचल मूर्त। महाराज कहते अकाल पुरख वाहिगुरु का स्वरूप अचल है, जिहड़ा हिलदा नहीं डोलदा नहीं नाश नहीं हुंदा किते जांदा आउंदा नहीं, सर्व व्यापक है। अनभव प्रकाश, अनभव हुंदा अपने आप तो ही प्रकाशमान है। जो जे वखरा अर्थ अनभव का लाइए तो डर तो रहत, इस करके प्रकाश स्वरूप है। पर फिर भी क्योंकि सह भंग सुते प्रकाश है, अनुभव प्रकाश अपने आप तो ही प्रकाशमान है। अमितोज किहिज है, यह हम दो अखरों तो रल के बनया होया अमितोज। अमी जो अमित है, ओज नाम बल का है, अमित हुंदा मिणती तो रहत, मित हुंदी मिणती, अमित हुंदी मिणती तो रहत, ओज है बल। किहिज कहा जाता है, उहदे विच मेहनती तो रहत बल है। यह जे अखर जे जोड़ के बनाए होंगे ने, तरस पया मेहरामत होई, मेहर अमित होई मेरे ते बेअंत बख्शिश होई। पर जिथे मर्जी चले जाओ कहणगे तरस पया मैं रहमत होई। वो जे ग्रंथी ताबिया बह के ये रहमत बोलते हैं, पता नहीं उन्होंने की होया, वो भी लोगों के मगरी लगे हुए हैं। सबका दूजे को समझाना चाहिए भाई रहमत पाठ नहीं है। तरस पया मेहरामत होई, मेहर अमित होई, मिणती तो रहत मेहर होई मेरे ते। तुसी कहने मैं रहमत होई, रहमत तो बहुत छोटी जी चीज है, तुसी तो अर्थ नहीं उल्टा के सिर दें। मेहरामत होई इथे कहने आप कहने अमी तोज किहिजा, अमी तोज की हुंदा, बिहारी बन गई सिहारी लाई महाराज ने। अमित तोज मिणती तो रहत बल है, किहिजै कहा जाता है। कोट इंद्र इंद्राण करोड़ा ही इंद्र, एक इंद्र नहीं करोड़ा ही इंद्र इंद्राण, जेड़े करोड़ा इंद्र ने उन्हों का भी इंद्र रूप है, वह अकाल पुरख वाहिगुरु। इंद्रा का भी जो इंद्र है, यह इंद्र की चीज है, ये मूहरे की चीज है, कुछ भी नहीं है। साह साहान गणिजा, इस स्वरूप का थोड़ा जा फर्क है, कितने साहो पाठ आता है कितने साह आता। दसम ग्रंथ में साह लिखा, कई विचारों तो बाद कई ग्रंथ देखने तो बाद साहो भी बनाया गया। आपो अपनी विचार है, जिमें जिथे लिखे उवें पढ़ लो, रौला मिटाउणा ना। जां इक पाठ मान लो भी आ है मैं आ ही पढ़ना है। साहे साहान गिजै, सारिया पातशाह का पातशाह गिणिया जाता, जिन्ने भी पातशाह ने उन्हां सारिया के उत्ते श्रोमणी पातशाह अकाल पुरख वाहेगुरु। त्रिभवन महीप, तिना भवनों के जो राजे ने उपरले राजे, उपर कौन है विष्णु परलोक दे विच, इनू राजा गिणिया इंद्र राजा। इस प्रकार धरती दे राजे, क्योंकि त्रिभवन लिखिया ना नाल, महीप नाम धरती दे राजे ते फिर पताल विच राजे, तिना जिहड़े लोकां दे राजे ने, सुर देवते नर बंदे असुर दैंत, नेत नेत बन तिण कहत ना इति ना इति, इहदा मुख अर्थ है ना इति दा मतलब है नेत नेत, इति मतलब अंत, जिहदा नहीं है अंत नहीं है अंत, नेत नेत कथंत बेदा, जिन्हों बेद भी नेत नेत कहने ने, बेअंत है बेअंत है। महाराज कहने इन्ने सारे जाने उन्हों कहने ने बेअंत है बेअंत है, वन जंगल भी तिण कख भी घा भी सारे कहने ने बेअंत है, सब विच्चों यही आवाज आउंदी। तो सर्वनाम कथा कवन, तुहाडे सारे नाम कौन दस सकदा महाराज जी, दस तां दित्ते तुसीं पर तुसीं अपनी निमरता दिखाउंदे हो। पर फिर भी महाराज कहिंदे भाई मैं सारे नहीं दसे,
ਕਿਉਂਕਿ ਸਮੇਂ ਸਮੇਂ ਅਨੁਸਾਰ ਕੋਈ ਨਾ ਕੋਈ ਕਰਮ ਕਰਦਾ ਰਹਿੰਦਾ, ਨਾਂ ਬਦਲਦੇ ਵੀ ਰਹਿੰਦੇ ਨੇ ਉਹਦੇ। ਹਰੇਕ ਯੁੱਗ ਵਿੱਚ ਹਰੇਕ ਕਰਮ ਕਰਦਾ ਨਾਂ ਫਿਰ ਬਦਲ ਜਾਂਦੇ ਨੇ, ਇਸ ਕਰਕੇ ਉਹਦੇ ਨਾਮਾਂ ਦਾ ਤਾਂ ਕੋਈ ਅੰਤ ਹੀ ਨਹੀਂ। ਕਰਮ ਨਾਮ ਵਰਣਤ ਸੁਮਤ, ਸ੍ਰੇਸ਼ਟ ਮਤ ਵਾਲੇ ਤੁਹਾਡੇ ਕਰਮ ਨਾਮਾਂ ਨੂੰ ਵਰਣਨ ਕਰਦੇ ਨੇ। ਮੈਨੂੰ ਵੀ ਸਮਤ ਬਖਸ਼ੋ, ਮੈਂ ਵੀ ਤੁਹਾਡੇ ਜਿਹੜੇ ਕਰਮ ਨਾਮ ਨੇ ਨਾ ਉਹਨਾਂ ਨੂੰ ਵਰਣਨ ਕਰ ਸਕਾਂ। ਦੂਸਰੇ ਨਾਮ ਤਾਂ ਆਪਾਂ ਵਰਣਨ ਕਰ ਹੀ ਨਾ ਸਕਦੇ ਉਹਦੇ। ਅਕਾਲ ਪੁਰਖ ਦੇ ਕਿੰਨੇ ਕੁ ਗੁਣ ਕੋਈ ਵਰਣਨ, ਨਿਰਗੁਣ ਰੂਪ ਵਿੱਚ ਕਿੰਨੇ ਗੁਣ ਵਰਣਨ ਕਰਾਂਗੇ। ਸਰਗੁਣ ਵਿੱਚ ਜਿਹੜੇ ਉਹਨੇ ਰੂਪ ਧਾਰ ਕੇ ਕਰਮ ਕੀਤੇ ਨੇ ਉਹਨਾਂ ਨੂੰ ਵੀ ਵਰਣਨ ਕਰ ਲਈਏ ਇੰਨਾ ਹੀ ਬੜਾ। ਜਿਹੜੇ ਜਿਹੜੇ ਕਰਮ ਕੀਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ, ਮਹਾਰਾਜ ਕਹਿੰਦੇ ਉਹੀ ਆਪਾਂ ਕੱਲ੍ਹ ਨੂੰ ਕਥਨ ਕਰਾਂਗੇ, ਕਿਹੜੇ ਕਿਹੜੇ ਭਜਨਪੁਰੀ ਆਦਿ ਛੰਦ ਵਿੱਚ ਬਖਸ਼ਿਸ਼ਾਂ ਕਰਨਗੇ ਸਤਿਗੁਰੂ ਮਹਾਰਾਜ ਜੀ। ਸੋ ਇਸ ਤਰ੍ਹਾਂ ਜਾਪ ਸਾਹਿਬ ਸਮੇਂ ਸਿਰ ਪਹੁੰਚ ਕੇ ਲਾਭ ਉਠਾਉਣਾ ਸੰਗਤ ਨੇ। ਕਈਆਂ ਦਾ ਵਿਚਾਰ ਇਹ ਵੀ ਹੈ ਵੀ ਅਸੀਂ ਜਾਣਾ ਹੁੰਦਾ, ਕਿਸੇ ਨੇ ਯੂਨੀਵਰਸਿਟੀ ਜਾਣਾ, ਕਿਤੇ ਕਿਤੇ ਜਾਣਾ, ਉਹ ਕਹਿੰਦੇ ਵੀ ਜਾਪ ਸਾਹਿਬ ਦੀ ਕਥਾ ਪਹਿਲਾਂ ਫਿਰ ਹੁਕਮਨਾਮੇ ਦੇ ਵਿਚਾਰ ਤੁਸੀਂ ਬਾਅਦ 'ਚ ਕਰ ਲਿਆ ਕਰੋ, ਅਸੀਂ ਜਾਣਾ ਹੁਣ। ਤਾਂ ਹਾਲੇ ਤਾਂ ਮੇਰਾ ਕੋਈ ਦਿਮਾਗ ਨੇ ਫੈਸਲਾ ਹੀ ਨਹੀਂ ਕੀਤਾ ਵੀ ਕਿੱਦਾਂ ਕਰੀਏ ਹਾਲੇ। ਉਹ ਸੰਗਤ ਨੇ ਜਾਣਾ ਵੀ, ਆਪਣੇ ਡਿਊਟੀਆਂ 'ਤੇ ਵੀ ਜਾਣਾ, ਪਰ ਸੁਣਨਾ ਵੀ ਜ਼ਰੂਰ ਹੈ, ਮੌਕਾ ਵੀ ਨਹੀਂ ਹੱਥੋਂ ਲੰਘਾਉਣਾ। ਇਸ ਕਰਕੇ ਆਪਾਂ ਕੋਸ਼ਿਸ਼ ਦੇਖਾਂਗੇ ਕਰਕੇ ਜਾਪ ਸਾਹਿਬ ਦੀ ਕਥਾ ਪਹਿਲਾਂ ਆਰੰਭ ਕਰਕੇ ਸ਼੍ਰੀ ਮੁੱਖ ਵਾਕ ਦੀ ਜਾਂ ਤਾਂ ਸੂਖਮ ਵਿਚਾਰ ਕਰ ਲਿਆ ਕਰਾਂਗੇ, ਅਤੇ ਜੇ ਸ਼੍ਰੀ ਮੁੱਖ ਵਾਕ ਦੇ ਵਿਚਾਰ ਬਾਅਦ 'ਚ ਕਰ ਲਿਆ ਕਰਾਂਗੇ। ਇਹ ਜਿਵੇਂ ਸੰਗਤ ਕਹੂਗੀ ਫਿਰ ਉਸੇ ਤਰ੍ਹਾਂ ਹੀ ਕਰ ਲਵਾਂਗੇ। ਮਹਾਰਾਜ ਦੀ ਬਖਸ਼ਿਸ਼ ਨਾਲ ਜਿਵੇਂ ਪ੍ਰੇਮੀ ਰਾਏ ਦੇਣਗੇ ਸਾਰੇ, ਉਸੇ ਪ੍ਰਕਾਰ ਹੀ ਕਰ ਲਵਾਂਗੇ ਤਾਂ ਕਿ ਸਾਰਿਆਂ ਦੇ ਸਮੇਂ ਦਾ ਵੀ ਧਿਆਨ ਰੱਖਿਆ ਜਾਵੇ। ਆਓ ਪਿਆਰ ਨਾਲ ਮਹਾਰਾਜ ਅਕਾਲ ਪੁਰਖ ਦਾ ਸਿਮਰਨ ਕਰੀਏ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। सगले द्वार को छाड़ कर गहो तुम।